एक ओंकार सतनाम करता पुरख निर्भो निर्वैर अकाल मूरत अजोनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे वाहिगुरु जी का खालसा वाहिगुरु जी की फतह। गुरु रूप सत्संग जीओ धर्म दी जिहड़ी मूल देशना है वह मैं आप जी दे सामने रखण लगा। धर्म मन दी लोड़ है, मानसिक समस्यावां दा समाधान है। धर्म दी मूल साधना मन दी साधना है। मम्मा मन स्यों काज है, मन साधे सिद्ध होए, मन ही मन स्यों कहे कबीरा, मन सा मिलिया ना कोई। मन मन्ने ते परमात्मा है, ना मन्ने ते नहीं है। होवेगा परमात्मा जर्रे जर्रे च है, रोम रोम च है, मन नहीं मनदा तो नहीं। अक्सर मनुख कह देंदा है पढ़िया है पर की करिए मन नहीं मनदा, सुनिया है पर की करिए मन नहीं मनदा। मन नहीं मनदा तो नहीं है, नहीं है। मन जिसनों मनदा है फिर मन उसे दी ही मनदा है, दूसरे दी नहीं मनदा। मन जिस तो प्रभावित होंदा है, मन जिसनों समझदा है, मन उसे नो मनदा है, दूसरे नो नहीं मनदा। फिर मन जिसनों मन लेंदा है फिर मन उसे दी ही मंग करदा है, वो चाहिदा है, वो चाहिदा है। मन जिस दी मंग करदा है फिर मन बार बार याद करता है, उसको याद करता है। ये जब मन बार बार याद करता है फिर मनुख समा कटदा है, वक्त कटदा है, संघर्ष करता है। वो जो याद आ रहा है बार बार, वो जिसकी मंग चल रही है बार बार, उन्हों प्राप्त किया जाए, उन्हों हासिल किया जाए। इस तो उल्ट जिस तो मन प्रभावित ने, जिसनों मन समझदा नहीं, मन उसनों मनदा नहीं। मन जिसनों मनदा नहीं, मन फिर उसकी मंग भी नहीं करता। मन जिसकी मंग नहीं करता, मन फिर याद भी नहीं करता। धर्म दी मूल साधना याद ते खड़ी है। उर्दू च कहिंदे ने याद, पंजाबी च कहिंदे ने चेता, संस्कृत दे च कहिंदे ने सिमरन। चेते करना, याद करना, सिमरन करना एको ही गल है। ਅਸੀਂ ਕੋਈ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ। ਗਵਾ ਉਸ ਨੂੰ ਸਕਦੇ ਹਾਂ ਜੋ ਇੱਕ ਜਗ੍ਹਾ ਹੈ ਅਤੇ ਦੂਜੀ ਜਗ੍ਹਾ ਨਹੀਂ। ਗਵਾ ਉਸ ਨੂੰ ਸਕਦੇ ਹਾਂ ਜਿਸ ਤੋਂ ਬਿਨਾਂ ਅਸੀਂ ਹੋ ਸਕਦੇ ਹਾਂ, ਉਸ ਤੋਂ ਬਿਨਾਂ ਤਾਂ ਅਸੀਂ ਹੋ ਹੀ ਨਹੀਂ ਸਕਦੇ। ਕਿਵੇਂ ਗਵਾਵਾਂਗੇ? ਸਾਗਰ ਤੋਂ ਬਿਨਾਂ ਤਾਂ ਮਛਲੀ ਹੋ ਹੀ ਨਹੀਂ ਸਕਦੀ, ਸਾਗਰ ਨੂੰ ਗਵਾ ਕੇ ਕਿਵੇਂ ਹੋਵੇਗੀ? ਮਛਲੀ ਬਹੁਤ ਕੁਝ ਗਵਾ ਸਕਦੀ ਹੈ, ਸਾਗਰ ਨੂੰ ਨਹੀਂ ਗਵਾ ਸਕਦੀ, ਪਾਣੀ ਨੂੰ ਨਹੀਂ ਗਵਾ ਸਕਦੀ। ਪਾਣੀ ਨੂੰ ਗਵਾਇਆ ਤੇ ਮਛਲੀ ਖੋ ਗਈ, ਨਹੀਂ। ਈਸ਼ਵਰ ਤੋਂ ਬਿਨਾਂ ਤੇ ਅਸੀਂ ਹੋ ਹੀ ਨਹੀਂ ਸਕਦੇ। ਗਵਾਇਆ ਉਸ ਨੂੰ ਜਾ ਸਕਦਾ ਜੋ ਇੱਕ ਜਗ੍ਹਾ ਹੈ, ਦੂਜੀ ਜਗ੍ਹਾ ਨਹੀਂ ਹੈ। ਗਵਾਇਆ ਉਸ ਨੂੰ ਜਾ ਸਕਦਾ ਜੋ ਮੇਰੇ ਕੋਲ, ਇੰਜ ਕਹਿ ਲਈਏ, ਕਿਸੇ ਵਕਤ ਆਉਂਦਾ ਹੈ, ਕਿਸੇ ਵਕਤ ਨਹੀਂ ਆਉਂਦਾ। ਕਿ ਜੋ ਹਰ ਵਕਤ ਹੈ ਔਰ ਹਰ ਜਗ੍ਹਾ ਹੈ ਔਰ ਜਿਸ ਤੋਂ ਬਿਨਾਂ ਅਸੀਂ ਹੋ ਨਹੀਂ ਸਕਦੇ, ਤਾਂ ਅਸੀਂ ਗਵਾ ਨਹੀਂ ਸਕਦੇ, ਬੁਲਾ ਸਕਦੇ। ਦੁਨੀਆਂ ਭਰ ਦੇ ਚਿੰਤਕ, ਵਿਦਵਾਨ, ਧਾਰਮਿਕ ਕਹਿੰਦੇ ਨੇ ਅਸੀਂ ਕੋਈ ਈਸ਼ਵਰ ਨੂੰ ਗਵਾਇਆ ਨਹੀਂ, ਨਹੀਂ ਗਵਾ ਸਕਦੇ, ਬੁਲਾਇਆ ਹੈ, ਭੁੱਲ ਸਕਦੇ। ਭੁੱਲਿਆ ਕਿਉਂ ਹੈ? ਉਹ ਭੁੱਲਿਆ ਕਿਉਂ ਹੈ? ਸਮਝ ਨਹੀਂ ਹੈ ਕਿਉਂ ਉਹ ਭੁੱਲਿਆ। ਮਨ ਮੰਗਦਾ ਹੀ ਨਹੀਂ ਹੈ, ਮਨ ਮੰਨਦਾ ਹੀ ਨਹੀਂ ਹੈ, ਨਾ ਮੰਨਦਾ ਨਾ ਮੰਗਦਾ। ਕਿਉਂ? ਮਨ ਸਮਝਦਾ ਹੀ ਨਹੀਂ ਹੈ। ਇਸ ਵਾਸਤੇ ਜਦ ਇਹ ਮੰਨਦਾ ਹੀ ਨਹੀਂ ਤਾਂ ਮੰਗ ਵੀ ਨਹੀਂ, ਮੰਗ ਨਹੀਂ ਤਾਂ ਫਿਰ ਯਾਦ ਵੀ ਨਹੀਂ, ਸਿਮਰਤੀ ਵੀ ਨਹੀਂ, ਚੇਤਾ ਵੀ ਨਹੀਂ। ਇੱਕ ਨੁਕਤਾ ਹੋਰ ਬਿਆਨ ਕਰਕੇ ਮੈਂ ਅੱਗੇ ਚਲਾਂ। ਕਿਆ ਪਰਮਾਤਮਾ ਨੂੰ ਮਨ ਸਮਝ ਸਕਦਾ? ਨਹੀਂ, ਸਮਝ ਤੇ ਨਹੀਂ ਸਕਦਾ। ਤੁਸੀਂ ਆਖੋਗੇ ਫਿਰ ਮੈਂ ਕਿਉਂ ਕਹਿ ਰਿਹਾ? ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ ਕਿ ਧਿਆਨ ਦੇਣਾ, ਸਮਝ ਸਮਝ ਕੇ ਇੱਕ ਸਮਝ ਮਿਲਦੀ ਹੈ, ਜਾਣ ਜਾਣ ਕੇ ਇੱਕ ਜਾਣਕਾਰੀ ਮਿਲਦੀ ਹੈ ਕਿ ਹੇ ਪ੍ਰਭੂ ਮੈਂ ਇਹ ਜਾਣਿਆ ਕਿ ਮੈਂ ਤੈਨੂੰ ਨਹੀਂ ਜਾਣ ਸਕਦਾ, ਨਹੀਂ ਜਾਣ ਸਕਦਾ। ਮੈਂ ਇਹ ਸਮਝਿਆ, ਇਹ ਸਮਝ ਹੈ ਮੇਰੇ ਕੋਲ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ। ਮੇਰੀ ਸਮਝ ਦੇ ਚ ਇਹ ਆਇਆ ਹੈ ਕਿ ਮੈਂ ਨਹੀਂ ਸਮਝ ਸਕਦਾ। ਕਿਉਂ ਨਹੀਂ ਸਮਝ ਸਕਦੇ? ਤਾਂ ਗੁਰਬਾਣੀ ਬੜਾ ਸੋਹਣਾ ਉਦਾਹਰਣ ਦਿੰਦੀ, ਤੂੰ ਸਮਰੱਥ ਵੜਾ ਮੇਰੀ ਮਤ ਥੋਰੀ, ਤੂੰ ਸਾਗਰ ਦੀ ਤਰ੍ਹਾਂ ਮਹਾਨ ਹੈ ਮੇਰੀ ਮਤ ਤੇ ਇੱਕ ਛੋਟਾ ਜਿਹਾ ਪਿਆਲਾ। ਤੇ ਸਾਗਰ ਪਿਆਲੇ ਚ ਕਿਸ ਤਰ੍ਹਾਂ ਆਵੇ? ਮੈਂ ਨਹੀਂ ਸਮਝ ਸਕਦਾ। ਤੂੰ ਮੇਰੇ ਸਮਝ ਦੇ ਪਿਆਲੇ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ, ਬਹੁਤ ਵੱਡਾ। ਮੈਂ ਸਮਝਿਆ ਕਿ ਤੂੰ ਮੇਰੇ ਮਤ ਦੇ ਪਿਆਲੇ ਤੋਂ ਬਹੁਤ ਵੱਡਾ ਹੈ, ਸਾਗਰ। ਮੈਂ ਇਹ ਸਮਝਿਆ, ਇਹ ਬਹੁਤ ਵੱਡੀ ਸਮਝ ਹੈ। ਅਗਰ ਸਤਸੰਗ ਕਰਦੇ ਹਾਂ ਕਿਸੇ ਨੂੰ ਸਮਝ ਆ ਗਈ, ਇਹ ਬਹੁਤ ਵੱਡੀ ਜਾਣਕਾਰੀ ਹੈ। ਅਗਰ ਸਤਸੰਗ ਕਰਦੇ ਹਾਂ, ਸਾਧਨਾ ਕਰਦੇ ਹਾਂ, ਕਿਸੇ ਨੇ ਜਾਣ ਲਿਆ, ਅੱਜ ਤੱਕ ਕਿਸੇ ਅਵਤਾਰੀ ਪੁਰਸ਼ ਨੇ ਵੀ ਨਹੀਂ ਆਖਿਆ ਮੈਂ ਜਾਣਿਆ। ਅਵਤਾਰ ਨਾ ਪਾਵੇਂ ਅੰਤ, ਗੁਰਬਾਣੀ ਦਾ ਫੈਸਲਾ, ਅਵਤਾਰ ਨਾ ਪਾਵੇਂ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਹੁਣ ਇਸ ਨੂੰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਜੇ ਹੋ ਜਾਣਾ, ਜੇ ਮੈਂ ਜਾਣ ਵੀ ਲਿਆ, ਸਮਝ ਵੀ ਲਿਆ, ਜੇ ਹੋ ਜਾਣਾ ਆਖਾਂ ਨਾ ਹੀ ਮੈਂ ਕਹਿਣਾ ਨਹੀਂ, ਮੈਂ ਦੱਸਣਾ ਨਹੀਂ, ਮੈਂ ਬਿਆਨ ਨਹੀਂ ਕਰਨਾ। ਮਹਾਰਾਜ ਕਰ ਦਿਓ ਬਿਆਨ, ਤੁਸੀਂ ਜਾਣ ਲਿਆ ਤੇ ਕਹਿ ਦਿਓ, ਬਥੇਰਿਆਂ ਨੂੰ ਸਮਝ ਆ ਜਾਏਗੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੇ ਹੋ ਜਾਣਾ ਆਖਾਂ ਨਾ ਹੀ, ਕਿਉਂ ਕਹਿਣਾ ਕਥਨ ਨਾ ਜਾਏ। ਕਥਨੀ ਬਹੁਤ ਵੱਡੀ ਹੈ, ਮੇਰੀ ਰਸਨਾ ਜ਼ੁਬਾਨ ਬਹੁਤ ਛੋਟੀ ਹੈ, ਬਹੁਤ ਛੋਟੀ। ਕਿਆ ਹੋ ਕਥੀ ਕਥੇ ਕਥ ਦੇਖਾ, ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ, ਕਥਨੀ ਕੀਤੀ ਹੈ। ਐਸਾ ਨਹੀਂ ਕਿ ਮੈਂ ਬਿਆਨ ਨਹੀਂ ਕੀਤਾ, ਬਿਆਨ ਕੀਤਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ। ਅਕਥ ਹੈ, ਜਿਤਨਾ ਕਥਨ ਕਰਦਾ ਉਤਨਾ ਜਾਪਦਾ ਹੈ, ਮੇਰੀ ਕਥਨੀ ਬਹੁਤ ਛੋਟੀ ਹੈ, ਬਹੁਤ ਛੋਟੀ ਹੈ, ਬਹੁਤ ਛੋਟੀ ਹੈ। ਧਰਮ ਦਾ ਇੱਕ ਬਾਰੀਕ ਅਨੁਭਵ ਤੁਹਾਡੇ ਸਾਹਮਣੇ ਹੈ, ਮੈਂ ਇਹ ਰੱਖਾਂ ਔਰ ਇਹਨੂੰ ਧਿਆਨ ਨਾਲ ਸੁਣਨਾ। ਸੰਸਾਰ ਦੇ ਤਮਾਮ ਜਾਣਨ ਵਾਲਿਆਂ ਨੇ ਆਪਣਾ ਜੋ ਇੱਕ ਅਨੁਭਵ ਪੇਸ਼ ਕੀਤਾ, ਜਿਤਨਾ ਅਸੀਂ ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਤਨਾ ਹੀ ਆਪਣਾ ਅਣਜਾਣਪਣਾ ਪ੍ਰਗਟ ਹੁੰਦਾ ਗਿਆ, ਪ੍ਰਗਟ ਹੁੰਦਾ ਗਿਆ। ਹਾਂ, ਜਿਸਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿ ਸਕਦਾ ਮੈਂ ਬਹੁਤ ਕੁਝ ਜਾਣਦਾ, ਬਹੁਤ ਕੁਝ ਜਾਣਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਚਲੋ ਮੈਂ ਅਰਜ਼ੀ ਕਰਦੇ ਹਾਂ। ਏਥਨ ਵਿੱਚ ਹੋਇਆ ਹੈ, ਅੱਜ ਤੋਂ 2500 ਸਾਲ ਪਹਿਲੇ, ਬੜਾ ਦਾਰਸ਼ਨਿਕ ਸੰਤ ਸੁਕਰਾਤ, ਉਹ ਕਹਿੰਦਾ ਜਦ ਮੈਂ ਛੋਟਾ ਬੱਚਾ ਸੀ, ਬੱਚਿਆਂ ਨਾਲ ਖੇਡਦਾ ਸੀ ਤੇ ਮੈਂ ਇਹ ਡੀਂਗਾ ਮਾਰਦਾ ਸੀ, ਮੈਂ ਸਭ ਕੁਛ ਜਾਣਦਾ, ਸਭ ਕੁਛ ਦਾ ਮੈਨੂੰ ਪਤਾ, ਤੁਸੀਂ ਕੁਛ ਵੀ ਪੁੱਛੋ ਤੇ ਮੈਂ ਦੱਸਾਂਗਾ। ਕਹਿੰਦਾ ਬੱਚਿਆਂ ਦਾ ਮੈਂ ਨੇਤਾ ਬਣਿਆ ਹੋਇਆ ਸੀ, ਮੁਖੀ ਬਣਿਆ ਹੋਇਆ ਸੀ। ਬੱਚੇ ਮੈਥੋਂ ਬਹਿ ਖਾਂਦੇ ਸਨ, ਬੱਚੇ ਮੇਰਾ ਰੋਹ ਮੰਨਦੇ ਸਨ। ਤਾਂ ਮੈਂ ਬਚਪਨ ਦੇ ਚ ਪੂਰਾ ਗਿਆਨੀ ਬਣਿਆ ਰਿਹਾ, ਬੱਚਿਆਂ ਦੇ ਚ ਮੈਂ ਬਹੁਤ ਵੱਡਾ ਜਾਣਕਾਰ ਬਣਿਆ ਰਿਹਾ। ਕਹਿੰਦਾ ਜਦ ਮੈਂ ਜਵਾਨ ਹੋਇਆ ਫਿਰ ਮੇਰਾ ਇਹ ਜਾਣਨਾ ਕੁਛ ਹਿੱਲ ਗਿਆ, ਫਿਰ ਨੌਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਮੈਂ ਇਹ ਕਹਿਣਾ ਸ਼ੁਰੂ ਕੀਤਾ, ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ, ਨਹੀਂ ਜਾਣਦਾ। ਸਾਰਿਆਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ, ਹੁਣ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਵੀ ਜਾਣਦਾ। ਹੁਣ ਮੈਂ ਇਹ ਸਮਝਿਆ ਕਿ ਕੁਛ ਮੈਂ ਨਹੀਂ ਵੀ ਸਮਝਦਾ। ਇਸ ਵਾਸਤੇ ਕੁਛ ਸਵਾਲਾਂ ਦੇ ਜਵਾਬ ਮੈਂ ਨਹੀਂ ਦਿਆਂਗਾ। ਅਗਾਂਹ ਚੱਲ ਕੇ ਮਹਾਨ ਦਾਰਸ਼ਨਿਕ ਕਹਿੰਦਾ, ਅੱਜ ਮੈਂ ਬੁੱਢਾ ਹੋ ਗਿਆ, ਬਿਰਦ ਹੋ ਗਿਆ, ਇਹ ਦੁਨੀਆਂ ਦੇ ਲੋਕੋ ਮੈਂ ਐਲਾਨੀਆਂ ਕਹਿ ਰਿਹਾ, ਮੈਂ ਕੁਛ ਵੀ ਨਹੀਂ ਜਾਣਦਾ, ਮੈਂ ਕੁਛ ਵੀ ਨਹੀਂ ਜਾਣਦਾ। ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਹਾਂ, ਕੋਈ ਬੱਚਾ ਦਾਅਵਾ ਕਰ ਸਕਦਾ ਮੈਂ ਬਹੁਤ ਕੁਝ ਜਾਣਦਾ, ਜਿਹਦੇ ਦਿਮਾਗ ਦੀ ਬਜ਼ੁਰਗੀ ਹੈ ਔਰ ਜੋ ਧਾਰਮਿਕ ਸਾਧਨਾ ਕਰਦਾ। ਹੁੰਦਾ ਕੀ ਹੈ, ਜਿਤਨਾ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਜਾ ਰਿਹਾ ਹੈ ਉਤਨਾ ਹੀ ਮਨੁੱਖ ਦਾ ਆਪਣਾ ਅਗਿਆਨ ਸਾਹਮਣੇ ਆਉਂਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਚਮਚ ਦੇ ਸਾਗਰ ਦੇ ਚੋਂ ਮਨੁੱਖ ਕਿੰਨਾ ਕੁ ਪਾਣੀ ਪ੍ਰਾਪਤ ਕਰ ਸਕਦਾ? ਜੀਵਨ ਭਰ ਦੀ ਜਾਣਕਾਰੀ ਮਨੁੱਖ ਦੀ ਇਸ ਤੋਂ ਵੀ ਜ਼ਿਆਦਾ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਤੋ ਕਰੀਬਨ ਕਰੀਬਨ ਸਾਧਨਾ ਕਰਨ ਵਾਲੇ ਪੁਰਸ਼ਾਂ ਨੇ ਜੋ ਅਨੁਭਵ ਕੀਤਾ ਹੈ, ਹੇ ਪ੍ਰਭੂ ਹੇ ਖੁਦਾ, ਜਿਤਨਾ ਤੈਨੂੰ ਜਾਣਨ ਦੀ ਕੋਸ਼ਿਸ਼ ਕੀਤੀ ਉਤਨਾ ਜੋ ਕੁਛ ਪ੍ਰਗਟ ਹੋਇਆ ਉਹ ਇਹ, ਕੁਛ ਨਹੀਂ ਜਾਣਦੇ, ਕੁਛ ਨਹੀਂ ਜਾਣਦੇ, ਕੁਛ ਨਹੀਂ ਜਾਣਦੇ। ਉਸਤਾਦ ਜ਼ੌਕ ਉਹ ਕਹਿੰਦੇ ਨੇ, ਹਮ ਜਾਣਦੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਹਮ ਜਾਣਦੇ ਥੇ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਯੇ ਜਾਣਾ ਕਿ ਨਾ ਜਾਣਾ ਕੁਛ ਵੀ। ਜਾਣ ਜਾਣ ਕੇ, ਪੜ੍ਹ ਪੜ੍ਹ ਕੇ, ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਛ ਨਹੀਂ ਜਾਣਦਾ, ਕੁਛ ਨਹੀਂ ਜਾਣਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਇਸ ਨੂੰ ਫਿਰ ਕਲਗੀਧਰ ਪਾਤਸ਼ਾਹ ਇੰਜ ਫਰਮਾਨ ਕਰਦੇ, ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾਵੇ। ਹੇ ਪ੍ਰਭੂ, ਮੈਂ ਤੇਰੀ ਹੋਂਦ ਕਹਿ ਨਹੀਂ ਸਕਦਾ, ਨਹੀਂ ਕਹਿ ਸਕਦਾ, ਮੈਂ ਤੇਰੇ ਬਾਰੇ ਕੁਛ ਵੀ ਨਹੀਂ ਕਹਿ ਸਕਦਾ। ਕਿਉਂ? ਜਿਤਨਾ ਕਹਿਣਾ ਮੇਰਾ ਕਹਿਣਾ ਛੋਟਾ ਹੈ ਤੋਂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਮੇਰਾ ਬਿਆਨ ਕਰਨਾ ਕੁਛ ਵੀ ਨਹੀਂ, ਤੇਰੀ ਹੋਂਦ ਸਭ ਕੁਛ ਹੈ, ਸਭ ਕੁਛ ਹੈ। ਕਿਸੇ ਵੀ ਬ੍ਰਹਮ ਗਿਆਨੀ ਕੋਲ ਹੰਕਾਰ ਲੇਸ਼ ਮਾਤਰ ਵੀ ਨਹੀਂ ਆਉਂਦਾ। ਕਿਉਂ? ਜਿਤਨਾ ਪਰਮਾਤਮਾ ਦਾ ਗਿਆਨ ਪ੍ਰਗਟ ਆਉਂਦਾ ਹੈ ਉਤਨਾ ਹੀ ਆਪਣਾ ਅਗਿਆਨ ਪ੍ਰਗਟ ਆਉਂਦਾ। ਜਿਤਨੀ ਪਰਮਾਤਮਾ ਦੀ ਸਮਝ ਆਉਂਦੀ ਹੈ ਉਤਨੀ ਆਪਣੀ ਨਾ ਸਮਝੀ ਦਾ ਪਤਾ ਚੱਲਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹੈ ਧਰਮ ਦੀ ਸਾਧਨਾ ਮਨ ਦੀ ਸਾਧਨਾ, ਲੇਕਿਨ ਇਸ ਸਾਧਨਾ ਦੀ ਸਫਲਤਾ ਮਨੁੱਖ ਨੂੰ ਤੇ ਕਈ ਜਨਮਾਂ ਤੋਂ ਨਹੀਂ ਮਿਲਦੀ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ ਹੈ। ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਜਨਮ ਤੇ ਕਈ ਹੋ ਚੁੱਕੇ ਨੇ ਮੇਰੇ, ਕਈ ਕਈ ਹੋ ਚੁੱਕੇ। ਕਿਤਨੀ ਦਫਾ ਮੈਂ ਜ਼ਮੀਨ ਤੇ ਆਇਆ, ਭਾਵੇਂ ਇਸਲਾਮ, ਯਹੂਦੀ, ਪਾਰਸੀ, ਈਸਾਈ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ, ਲੇਕਿਨ ਫਿਰ ਵੀ ਸੂਫੀ ਸੰਤ ਕੁਛ ਕਹਿੰਦੇ ਨੇ, ਹੈ ਦਿਖਾਈ ਦਿੰਦੇ ਨੇ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾ ਕੁਨਮ ਸਮਸਤ ਵਰੇਜ਼, ਬਾਰ ਬਾਰ ਮੈਂ ਦੁਨੀਆਂ ਤੇ ਆਇਆ, ਐ ਖੁਦਾ ਤੇਰੇ ਨਾਲ ਮਿੱਤਰਤਾ ਬਣਾਉਣ ਵਾਸਤੇ, ਤੈਨੂੰ ਆਪਣੇ ਘਰ ਲਿਆਉਣ ਵਾਸਤੇ ਮੈਂ ਘਰ ਵਿੱਚ ਬਹੁਤ ਕੁਛ ਲਿਆ ਸਕਿਆ, ਬਹੁਤਿਆਂ ਨਾਲ ਸੰਬੰਧ ਜੁੜਿਆ, ਹਰ ਜਨਮ ਵਿੱਚ ਮੇਰਾ ਸੰਬੰਧ ਪੁੱਤਰਾਂ ਨਾਲ ਜੁੜਿਆ, ਮਿੱਤਰਾਂ ਨਾਲ ਜੁੜਿਆ, ਮਾਂ ਬਾਪ ਨਾਲ ਜੁੜਿਆ, ਪਤਨੀ ਨਾਲ ਜੁੜਿਆ, ਹੇ ਪ੍ਰਭੂ ਤੇਰੇ ਨਾਲ ਨਹੀਂ ਜੁੜਿਆ। ਸੰਬੰਧੀ ਮਿਲੇ ਪਰ ਇਹਨਾਂ ਸੰਬੰਧੀਆਂ ਵਿੱਚ ਤੋ ਨਹੀਂ ਸੀ, ਤੋ ਨਹੀਂ ਸੀ। ਇਹੀ ਤਾਂਗ, ਇਹੀ ਖਿੱਚ ਮੈਨੂੰ ਬਾਰ ਬਾਰ ਜਨਮ ਦੇ ਚ ਲੈ ਆਈ, ਬਾਰ ਬਾਰ ਜ਼ਮੀਨ ਤੇ ਲੈ ਆਈ। ਬਾਜ਼ ਆਮਦਮ ਬਾਜ਼ ਆਮਦਮ, ਇੱਕ ਦਫਾ ਉੱਥੇ ਇੱਥੇ ਤੱਕ ਕਹਿੰਦਾ, ਕੋਈ ਮੈਂ ਅੱਜ ਦਾ ਕਦੋਂ ਦੇ ਆ ਦੱਸਦਾ। ਇੱਥੇ ਨੰਦ ਲਾਲ ਤੇ ਸ਼ਮਸ ਤਵਰੇਜ਼ ਦੇ ਬੋਲ ਮੇਲ ਖਾ ਗਏ। ਇਹਨੂੰ ਇੰਜ ਕਹਿੰਦੇ ਨੇ, ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਨਬੂਦ ਹੇਚ ਨਿਸ਼ਾਨਾ ਜੇ ਜ਼ਮੀਨੋ ਆਸਮਾ, ਕਿ ਸ਼ੌਕੇ ਯਾਦੇ ਤੋਂ ਅਵੁਰਦ ਦਰ ਵਜੂਦ ਮਰਾ। ਭਾਈ ਸਾਹਿਬ ਭਾਈ ਨੰਦ ਲਾਲ, ਹੇ ਪ੍ਰਭੂ, ਅਜੇ ਜ਼ਮੀਨ ਤੇ ਆਸਮਾ ਇਸ ਸ਼ਕਲ ਦੇ ਚ ਨਹੀਂ ਪ੍ਰਗਟ ਹੋਏ ਸਨ। ਅਜੇ ਸੂਰਜ ਚੰਦ ਤਾਰੇ ਗ੍ਰਹਿ ਨਛੱਤਰ ਨਹੀਂ ਸਨ। ਮੈਂ ਤੇ ਉਦੋਂ ਦਾ ਤੇਰੀ ਖੋਜ ਦੇ ਚ ਚੱਲਿਆ, ਕੋਈ ਅੱਜ ਦਾ? ਤੁਸੀਂ ਆਖੋਗੇ ਨੰਦ ਲਾਲ ਚੌਂਕਿ ਸ਼ਾਇਰ ਨੇ, ਕਵੀ ਨੇ, ਕਲਪਨਾ ਹੈ? ਨਹੀਂ, ਗੁਰਬਾਣੀ ਚ ਲੰਬਾ ਚੌੜਾ ਖੁਲਾਸਾ ਹੈ। ਅਸੀਂ ਕਦੋਂ ਦੇ ਚੱਲੇ ਹਾਂ ਇਹ ਪ੍ਰਕਰਣ ਅਲੱਗ ਹੈ, ਇਹ ਮੈਂ ਛੋੜਿਆ ਤੇ ਮੂਲ ਗੱਲ ਰਹਿ ਜਾਏਗੀ। ਬਹੁਤ ਲੰਬੇ ਚੱਲੇ ਇਹਨੂੰ। ਫਿਰ ਸ਼ਮਸ ਤਬਰੇਜ਼ ਇਸ ਤਰ੍ਹਾਂ ਬਿਆਨ ਕਰਦਾ ਹੈ, ਆਦਮ ਨਾ ਬੂਦੋ ਮਨ ਬੂਦਮ। ਅਜੇ ਜੀਵ ਇਸ ਸ਼ਕਲ ਦੇ ਚ ਨਹੀਂ ਸੀ, ਜਿਸ ਨੂੰ ਆਦਮ ਕਹਿੰਦੇ ਨੇ, ਮਨੁੱਖ ਕਹਿੰਦੇ ਨੇ, ਇਹ ਤੇ ਨਹੀਂ ਸੀ, ਪਰ ਮੈਂ ਤੇ ਹੈ ਸੀ, ਮੈਂ ਤੇ ਹੈਗਾ ਸੀ। ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ। ਅਸੀਂ ਮਾਇਆ ਕਹਿੰਦੇ ਹਾਂ, ਇਸਲਾਮ ਦੇ ਚ ਮਾਇਆ ਨੂੰ ਹਵਾ ਕਹਿੰਦੇ ਨੇ, ਹਵਾ ਨਹੀਂ ਹਵਾ, ਵੀ ਉਹਨੇ ਤੇ ਹਵਾ ਖੜਾ ਕਰ ਦਿੱਤਾ। ਜੋ ਦਿਖਾਈ ਵੀ ਦੇਵੇ, ਪ੍ਰਭਾਵਿਤ ਵੀ ਕਰੇ ਤੇ ਪਕੜ ਦੇ ਚ ਨਾ ਆਵੇ, ਉਹਨੂੰ ਮਾਇਆ ਕਹਿੰਦੇ ਨੇ। ਮਾਈ ਮਾਇਆ ਚਲ ਤ੍ਰਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਦਿਖਾਈ ਵੀ ਦੇਵੇ ਔਰ ਬਹੁਤ ਪ੍ਰਭਾਵਿਤ ਵੀ ਕਰੀਏ ਕਿ ਪਕੜੀਏ ਤੇ ਹੱਥੋਂ ਨਿਕਲ ਜਾਏ, ਇਹ ਜਨਮ ਪ੍ਰਭਾਵਿਤ ਵੀ ਕਰਦਾ ਹੈ, ਦਿਖਾਈ ਵੀ ਦਿੰਦਾ ਹੈ। ਤਾਂ ਹੀ ਤੇ ਜੀਵਨ ਭਰ ਜਨਮ ਦਿਨ ਮਨਾਉਂਦੇ, ਪਰ ਇਹ ਜਨਮ ਦਿਨ ਹੱਥੋਂ ਨਿਕਲ ਜਾਂਦਾ ਹੈ, ਮਰਨ ਦਿਨ ਵਿੱਚ ਬਦਲ ਜਾਂਦਾ। ਜਵਾਨੀ ਦਿਖਾਈ ਵੀ ਦਿੰਦੀ ਹੈ, ਪ੍ਰਭਾਵਿਤ ਵੀ ਕਰਦੀ ਹੈ, ਹੱਥੋਂ ਨਿਕਲ ਜਾਂਦੀ ਹੈ, ਬੁਢੇਪੇ 'ਚ ਬਦਲ ਜਾਂਦੀ। ਇਹ ਜੀਵਨ ਦਿਖਾਈ ਦਿੰਦਾ, ਪ੍ਰਭਾਵਿਤ ਵੀ ਕਰਦਾ, ਹੱਥੋਂ ਨਿਕਲ ਜਾਂਦਾ, ਖਾਕ ਹੋ ਜਾਂਦਾ, ਰਾਖ ਹੋ ਜਾਂਦਾ। ਜੋ ਦਿਖਾਈ ਵੀ ਦੇਵੇ, ਪ੍ਰਭਾਵਿਤ ਵੀ ਕਰੇ ਤੇ ਪਕੜੀਏ ਹੱਥੋਂ ਨਿਕਲ ਜਾਏ, ਉਹਨੂੰ ਕਹਿੰਦੇ ਨੇ ਮਾਇਆ, ਇਸਲਾਮ ਦੇ ਚ ਕਹਿੰਦੇ ਨੇ ਹਵਾ। ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ। ਇਹ ਹਵਾ ਰੂਪੀ ਸੰਸਾਰ ਨਹੀਂ ਸੀ, ਇਹ ਮਾਇਆ ਰੂਪੀ ਜਗਤ ਨਹੀਂ ਸੀ। ਸ਼ਮਸ ਤਬਰੇਜ਼ ਕਹਿੰਦਾ, ਐ ਮੇਰੇ ਖੁਦਾ, ਮੈਂ ਤੇ ਹੈ ਸੀ। ਆਦਮ ਨਾ ਬੂਦੋ ਮਨ ਬੂਦਮ, ਹਵਾ ਨਾ ਬੂਦੋ ਮਨ ਬੂਦਮ। ਇਹ ਕਸ ਨਾ ਬੂਦੋ ਮਨ ਬੂਦਮ, ਮਨ ਆਸ਼ਕੇ ਦੇਰੀ ਨਾਮ। ਇਹ ਕੁਛ ਵੀ ਨਹੀਂ ਸੀ ਜੋ ਦਿਖਾਈ ਦੇ ਰਿਹਾ, ਮੈਂ ਹੈ ਸੀ ਐ ਖੁਦਾ, ਮੈਂ ਉਦੋਂ ਦਾ ਯਾਤਰਾ ਦੇ ਚੱਲਿਆ ਹੋਇਆ, ਅਜੇ ਤੱਕ ਨਹੀਂ ਪਹੁੰਚਿਆ, ਅਜੇ ਤੱਕ ਨਹੀਂ ਪਹੁੰਚਿਆ। ਮੈਂ ਧੁੰਦ ਸੀ, ਗੈਸ ਧੁੰਦ ਸੀ, ਫਿਰ ਪਾਣੀ, ਫਿਰ ਪਾਣੀ ਤੋਂ ਇਹ ਸਾਰਾ ਆਕਾਰ ਚੱਲਿਆ। ਗੁਰਬਾਣੀ ਜੇ ਲੰਬਾ ਚੌੜਾ ਖੁਲਾਸਾ ਕਰਦੀ ਹੈ, ਇਸ ਪਾਸੇ ਨਾ ਜਾਵਾਂ, ਯਾਤਰਾ ਬੜੀ ਲੰਬੀ ਹੈ। ਐਸੇ ਘਰ ਹਮ ਬਹੁਤ ਵਸਾ ਹੈ, ਇਸ ਤਰ੍ਹਾਂ ਦੇ ਘਰ ਜਿਹੜਾ ਮੇਰਾ ਹੁਣ ਵਸਿਆ ਹੋਇਆ, ਇਹ ਤੇ ਮੈਂ ਕਈ ਵਸਾ ਚੁੱਕਿਆ। ਕਵੀ ਕਈਆਂ ਦਾ ਪੁੱਤਰ ਬਣਿਆ, ਕਈਆਂ ਦਾ ਪਿਤਾ ਬਣਿਆ, ਕਈਆਂ ਦਾ ਭਰਾ ਬਣਿਆ, ਕਈਆਂ ਦਾ ਮਿੱਤਰ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਮਾਂ ਬਾਪ ਤੋਂ ਇਹ ਤਨ ਆਇਆ, ਤੋ ਤਨ ਦੇ ਅੰਦਰ ਮਾਂ ਬਾਪ ਦੀ ਅੰਸ ਮੌਜੂਦ ਹੈ, ਦੋਹਾਂ ਦੀ ਅੰਸ ਮੌਜੂਦ ਹੈ। ਇੱਕ ਪੁਰਸ਼ ਇਸ ਵਾਸਤੇ ਪੁਰਸ਼ ਦਿਖਾਈ ਦੇ ਰਿਹਾ, ਇਹਦੇ ਚ ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਅਧੂਰੀ ਹੈ। ਇੱਕ ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ, ਇਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਤਾ ਦੀ ਅਧੂਰੀ ਹੈ। ਪੁਰਖ ਮੈਂ ਨਾਰ, ਰਾਮਕਲੀ ਮੱਲਾ ਪਹਿਲਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਐ ਬ੍ਰਹਮ ਗਿਆਨੀ, ਇਸ ਨੂੰ ਵੀ ਤੇ ਸਮਝੋ, ਇਹ ਵੀ ਤੇ ਜਾਣੋ। ਹਰ ਪੁਰਸ਼ ਦੇ ਅੰਦਰ ਨਾਰੀ ਬੈਠੀ ਹੈ, ਹਰ ਨਾਰੀ ਦੇ ਅੰਦਰ ਪੁਰਸ਼। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦਾ ਜੋੜ ਹੈ, ਦੋਹਾਂ ਦਾ ਜੋੜ ਹੈ, ਦੋਹਾਂ ਦੀ ਅੰਸ ਹੈ। ਇੱਕ ਪੁਰਸ਼ ਦਿਖਾਈ ਦੇ ਰਿਹਾ, ਇੱਕ ਇਸਤਰੀ ਦਿਖਾਈ ਦੇ ਰਿਹਾ। ਕਿਉਂ ਪੁਰਸ਼? ਇਸ ਵਾਸਤੇ ਪੁਰਸ਼ ਦਿਖਾਈ ਦੇ ਰਿਹਾ, ਇਹਦੇ ਚ ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਅਧੂਰੀ ਹੈ। ਇਸਤਰੀ ਇਸ ਵਾਸਤੇ ਇਸਤਰੀ ਦਿਖਾਈ ਦੇ ਰਹੀ ਹੈ, ਇਹਦੇ ਚ ਮਾਂ ਦੀ ਅੰਸ ਪੂਰੀ ਹੈ, ਪਿਤਾ ਦੀ ਅਧੂਰੀ ਹੈ। ਤੋ ਜੋ ਇਹ ਅਧੂਰਾ ਹੈ ਉਹ ਤੜਪਦਾ, ਸੰਪੂਰਨ ਹੋਣਾ ਚਾਹੁੰਦਾ, ਅਧੂਰਾ ਕੁਛ ਵੀ ਚੰਗਾ ਨਹੀਂ ਲੱਗਦਾ। ਤੋ ਮੈਂ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੇ ਪ੍ਰਭਾਵ ਹੇਠ, ਪੁਰਸ਼ ਜੀਵਦਾ ਹੈ ਇਸਤਰੀ ਦੇ ਪ੍ਰਭਾਵ ਹੇਠ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਬ੍ਰਹਮ ਗਿਆਨੀਓ, ਇਸ ਨੂੰ ਵੀ ਸਮਝੋ, ਇਹ ਵੀ ਜਾਣੋ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਇੱਕ ਪੁਰਸ਼ ਜੀਵਦਾ ਹੈ ਇਸਤਰੀ ਦੇ ਪ੍ਰਭਾਵ ਹੇਠ, ਇਹ ਗੱਲ ਵੱਖਰੀ ਹੈ। ਉਹ ਇਸਤਰੀ ਮਾਂ ਹੈ, ਧੀ ਹੈ, ਭੈਣ ਹੈ ਕਿ ਪਤਨੀ ਹੈ, ਉਸ ਤੇ ਪ੍ਰਭਾਵ ਇਸਤਰੀ ਦਾ ਹੁੰਦਾ, ਕਿਉਂਕਿ ਪੁਰਸ਼ ਜੈਸਾ ਤੇ ਉਹ ਹੈ, ਇਸਤਰੀ ਉਸਦੇ ਅੰਦਰ ਅਧੂਰੀ ਹੈ, ਅਰਧ ਅੰਗ। ਅਰਧ ਅੰਗ ਦਾ ਇਹ ਮਤਲਬ ਨਹੀਂ ਜੋ ਕਈ ਦਫ਼ਾ ਅਸੀਂ ਲੈ ਲੈਂਦੇ ਹਾਂ। ਇਸਤਰੀ ਪੁਰਸ਼ ਦੇ ਪ੍ਰਭਾਵ ਹੇਠ ਜੀਵਦੀ ਹੈ। ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਭਰਾ ਹੋਵੇ, ਚਾਹੇ ਪੁੱਤ ਹੋਵੇ ਤੇ ਚਾਹੇ ਪਤੀ ਹੋਵੇ, ਇਸਤਰੀ ਇਸਤਰੀ ਦੇ ਪ੍ਰਭਾਵ ਹੇਠ ਨਹੀਂ ਜੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਸਤਿਗੁਰ ਦੀਆਂ ਨਾ ਪੰਕਤੀਆਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ, ਮਾਸੂਮ ਕੰਨਿਆ ਬੱਚੀ, ਇਹ ਪਿਓ ਦੇ ਪਰਕਰਮਾ ਕਰਦੀ ਹੈ, ਬਾਰ ਬਾਰ ਪਿਓ ਦੇ ਪਿੱਛੇ ਵੱਜਦੀ ਹੈ, ਪਿਓ ਦੇ ਪੈਰਾਂ ਨੂੰ ਲਪਕਦੀ ਹੈ, ਕਿਉਂਕਿ ਮਾਂ ਜੈਸੀ ਤੇ ਉਹ ਹੈ, ਮਾਂ ਜੈਸਾ ਦੇ ਤਨ ਉਹਦੇ ਕੋਲ ਹੈ। ਕਸ਼ਿਸ਼ ਪਿਤਾ ਦੀ ਹੈ, ਭੱਜੀ ਜਾਂਦੀ ਹੈ ਪਿਓ ਕੋਲ, ਬਹੁਤ ਤੜਪਦੀ ਹੈ ਪਿਓ ਰਹੀ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰ, ਵਿਪਰੀਤ ਦੀ ਕਸ਼ਿਸ਼। ਬਾਹਰੋਂ ਇਹ ਕਸ਼ਿਸ਼ ਪੂਰੀ ਆਉਂਦੀ ਹੈ, ਇਸਤਰੀ ਪੁਰਸ਼ ਦਾ ਵਿਆਹ ਕਰਕੇ, ਤਨ ਕਰਕੇ। ਮਾਨਸਿਕ ਕਸ਼ਿਸ਼ ਜਿਹੜੀ ਹੈ ਉਸ ਦਿਨ ਪੂਰੀ ਆਉਂਦੀ ਹੈ, ਕਹਿੰਦੇ ਜਦ ਗਿਆਨ ਤੇ ਭਗਤੀ ਦਾ ਮਿਲਣ ਆਉਂਦਾ। ਪੁਰਸ਼ ਦੇ ਅੰਦਰ ਤਰਕ ਵਿਚਾਰ ਪ੍ਰਧਾਨ ਆਉਂਦੀ ਹੈ, ਇਸਤਰੀ ਦੇ ਅੰਦਰ ਭਾਵਨਾ ਭਗਤੀ ਪ੍ਰਧਾਨ ਆਉਂਦੀ ਹੈ। ਇਸ ਵਾਸਤੇ ਦੁਨੀਆਂ ਦੇ ਚੋਟੀ ਦੇ ਜੋ ਨਾਸਤਿਕ ਹੋਏ ਨੇ, ਸਿਰਮੌਰ, ਸਭ ਪੁਰਸ਼ ਨੇ। ਭਗਤੀ ਤੋਂ ਹੀਣਾ ਵਿਚਾਰ ਆਖਰ ਨਾਸਤਿਕਤਾ ਦੇ ਖੱਡੇ ਚ ਗਿਰਾਏਗਾ, ਹੋਰ ਕੀ ਹੈ। ਤੇ ਵਿਚਾਰ ਤੋਂ ਹੀਣੀ ਭਾਵਨਾ ਭਟਕਾਏਗੀ, ਭਟਕਾਏਗੀ। ਧਾਰਮਿਕ ਜਗਤ ਵਿੱਚ ਗਿਆਨ ਤੋਂ ਹੀਣੀ ਇਸਤਰੀ ਤੇ ਭਟਕਦੀ, ਇਸ ਡੇਰੇ ਉਸ ਡੇਰੇ, ਪੁਨਿਆ ਮਸਿਆ, ਜਾਦੂ ਟੋਣੇ, ਐ ਓ ਵਹਿਮ ਤੋਮਾਰ, ਬੜੀ ਭਟਕਣਾ, ਬੜੀ ਭਟਕਣਾ। ਵਿਚਾਰ ਤੋਂ ਹੀਣੀ ਭਾਵਨਾ ਭਟਕਦੀ ਹੈ, ਭਾਵਨਾ ਤੋਂ ਹੀਣਾ ਵਿਚਾਰ ਲੰਗੜਾ ਚੱਲ ਹੀ ਨਹੀਂ ਸਕਦਾ। ਦੋਹਾਂ ਦਾ ਮਿਲਣ ਚਾਹੀਦਾ। ਨਿਜ ਭਗਤੀ ਸੀਲਵੰਤੀ ਨਾਰ, ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤੀ ਨੂੰ ਨਾਰੀ ਕਹਿੰਦੇ ਨੇ, ਤੇ ਗਿਆਨ ਨੂੰ ਪੁਰਸ਼ ਕਹਿੰਦੇ ਨੇ। ਗਿਆਨ ਰਾਓ ਜਬ ਸੇ ਜੇ ਆ, ਉਹਨੂੰ ਤੇ ਰਾਓ ਕਹਿੰਦੇ ਨੇ, ਪੁਰਸ਼ ਕਹਿੰਦੇ। ਲੰਬੀ ਚੋੜੀ ਹੈ, ਵਿਆਖਿਆ ਹੈ। ਐਸੇ ਘਰ ਹਮ ਬਹੁਤ ਵਸਾਏ, ਇਸ ਤਰ੍ਹਾਂ ਦੇ ਘਰ ਕਬੀਰ ਕਹਿੰਦੇ ਨੇ ਮੈਂ ਕਈ ਵਸਾਏ। ਅਗਰ ਇੱਕ ਪੁਰਸ਼ ਢੰਗ ਨਾਲ ਜੀਵਿਆ, ਸੰਜਮ ਨਾਲ ਜੀਵਿਆ, ਮਰਿਆਦਾ ਵਿੱਚ ਜੀਵਿਆ, ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਕਿਉਂਕਿ ਜੀਵਨ ਭਰ ਇਸਤਰੀ ਦੀ ਕਸ਼ਿਸ਼ ਵਿੱਚ ਜੀਵਿਆ। ਧਿਆਨ ਦੇਣਾ, ਬਰਦਾਸ਼ਤ ਦਾ ਮਾਦਾ ਜ਼ਿਆਦਾ ਆ ਜਾਏਗਾ, ਹਲੇਮੀ ਜ਼ਿਆਦਾ ਆ ਜਾਏਗੀ, ਬੋਲਾਂ ਵਿੱਚ ਮਧੁਰਤਾ ਜ਼ਿਆਦਾ ਆ ਜਾਏਗੀ, ਔਰ ਆਵਾਜ਼ ਬਰੀਕ ਵੀ ਹੋ ਸਕਦੀ ਹੈ। ਜ਼ਿੰਮੇਵਾਰੀਆਂ ਬਹੁਤੀਆਂ ਨਹੀਂ ਸਹੇੜੇਗਾ। ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਹੈ, ਢੰਗ ਨਾਲ ਮਰਿਆਦਾ ਵਿੱਚ ਜੀਵੀ ਹੈ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਪਕੜ ਜਕੜ ਵੱਧ ਜਾਏਗੀ, ਜ਼ਿੰਮੇਵਾਰੀ ਵੱਧ ਜਾਏਗੀ, ਹੋ ਸਕਦਾ ਬੋਲਾਂ ਦੇ ਚ ਵੀ ਭਾਰੀਪਣ ਆ ਜਾਏ, ਹੰਕਾਰ ਵੱਧ ਜਾਏਗਾ, ਕਿਉਂਕਿ ਵਿਪਰੀਤ ਦੀ ਜੋ ਕਸ਼ਿਸ਼ ਦੇ ਚ ਜੀਵੀ ਹੈ, ਇਸਤਰੀ ਜੀਵੀ ਹੈ ਪੁਰਸ਼ ਦੀ ਕਸ਼ਿਸ਼ ਦੇ ਚ, ਸਹਿਜੇ ਸਹਿਜੇ ਬਿਰਧ ਹੁੰਦਿਆਂ ਪੁਰਸ਼ ਜੈਸਾ ਸੁਭਾਸ ਦਾ ਹੋ ਜਾਏਗਾ, ਹੋ ਜਾਏਗਾ। ਅਮੈਰੀਕਾ ਚ ਤੇ ਮੈਂ ਦੇਖ ਕੇ ਹੈਰਾਨ ਹਾਂ, ਨੌਜਵਾਨ ਬੀਬੀਆਂ 20% ਬੀਬੀਆਂ ਸ਼ੇਵ ਕਰਾਉਂਦੀਆਂ ਨੇ, ਦਾੜੀ ਦਾ ਮੁੰਡਨ ਕਰਾਉਂਦੀਆਂ ਨੇ, ਦਾੜੀ ਆ ਜਾਂਦੀ ਉਹਨਾਂ ਨੂੰ। ਹਰ ਵਕਤ ਜੋ ਅੰਦਰ ਭਾਵ ਬਣਿਆ ਰਹਿੰਦਾ ਹੈ ਪੁਰਸ਼ ਦਾ, ਔਰ ਅੰਦਰ ਜਦੇ ਪੂਰਾ ਭਾਵ ਬਣ ਜਾਂਦਾ ਮੈਂ ਪੁਰਸ਼ ਜੈਸੀ ਹਾਂ, ਕੱਪੜੇ ਪੁਰਸ਼ ਜੈਸੇ, ਚੱਲਣਾ ਪੁਰਸ਼ ਜੈਸਾ, ਖਾਣ ਪਾਨ ਰਹਿਣ ਸਹਿਣ ਕੰਮ ਧੰਦਾ ਸਾਰਾ ਪੁਰਸ਼ ਜੈਸਾ, ਇੱਕ ਦਿਨ ਹਾਰਮੋਨਸ ਬਦਲ ਜਾਂਦੇ ਨੇ, ਇਸ ਜਨਮ ਦੇ ਚ ਵੀ ਬਦਲ ਜਾਂਦੇ ਨੇ, ਨਾਰੀ ਦਾ ਸਰੀਰ ਪੁਰਸ਼ ਜੈਸਾ ਹੋਣ ਲੱਗ ਪੈਂਦਾ ਹੈ, ਔਰ ਪੁਰਸ਼ ਦਾ ਸਰੀਰ ਨਾਰੀ ਜੈਸਾ ਹੋਣ ਲੱਗ ਪੈਂਦਾ ਹੈ। ਅਗਲੇ ਜਨਮ ਇੱਥੇ ਹੋ ਹੀ ਜਾਂਦਾ, ਐਸਾ ਗੁਰਬਾਣੀ ਵੀ ਕਹਿੰਦੀ ਹੈ, ਮਹਾ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਹ ਤਰੇ, ਜਿਸ ਦਾ ਚਿੰਤਨ, ਜਿਸ ਦੀ ਯਾਦ, ਜਿਸ ਦਾ ਪ੍ਰਭਾਵ, ਜੈਸਾ ਸੇਵੇ ਤੈਸਾ ਹੋਏ, ਵੈਸਾ ਹੋ ਜਾਏਗਾ। ਅਗਰ ਪਰਮਾਤਮਾ ਨੂੰ ਮਾਤਾ ਮਾਤਾ ਕਰਕੇ ਪੂਜ ਰਿਹਾ, ਇਸਤਰੀ ਜਾਣ ਕੇ ਪੂਜ ਰਿਹਾ, ਭਗਤ ਨਾਮਦੇਵ ਜੀ ਦਾ ਇਹ ਬੋਲ ਹੈ, ਅਗਲਾ ਜਨਮ ਇਸਦਾ ਜ਼ਰੂਰ ਇਸਤਰੀ ਦਾ ਹੋਵੇਗਾ। ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ, ਮਹਾ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔ ਤਰੇ, ਕਿਉਂ ਜੈਸਾ ਸੇਵੇ ਤੈਸਾ ਹੋਏ। ਮਨੁੱਖ ਜਿਸ ਦਾ ਚਿੰਤਨ ਕਰਦਾ, ਜਿਸ ਤੋਂ ਪ੍ਰਭਾਵਿਤ ਹੁੰਦਾ, ਮਨ ਵੈਸਾ ਬਣ ਜਾਂਦਾ, ਤੇ ਜਦ ਮਨ ਵੈਸਾ ਬਣ ਜਾਂਦਾ ਤਾਂ ਵੈਸਾ ਤਨ ਵੀ ਬਣ ਜਾਂਦਾ। ਇਸ ਜੀਵਨ ਵਿੱਚ ਨਾ ਹੋਇਆ ਤਾਂ ਅਗਲੇ ਜੀਵਨ ਵਿੱਚ ਹੋ ਜਾਏਗਾ। ਇਸ ਵਾਸਤੇ ਜਗਤ ਗੁਰੂ ਬਾਬਾ ਕਹਿੰਦੇ ਨੇ, ਉਹ ਪਰਮਾਤਮਾ ਤਨ ਹੈ ਹੀ ਨਹੀਂ, ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਨਾ ਇਸਤਰੀ ਹੈ ਨਾ ਪੁਰਸ਼ ਹੈ। ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਸਮਾਦ ਅਵਸਥਾ ਜ਼ਰੇ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ। ਜੋਗੀ, ਜੋਗੀ ਤੋਂ ਮੁਰਾਦ ਜੁੜਿਆ ਹੋਇਆ। ਨਾਰ ਨਾ ਪੁਰਖ ਕਹੋ ਕਹੋ ਕੈਸੇ, ਉਹ ਇਸਤਰੀ ਤੇ ਪੁਰਸ਼ ਨਹੀਂ ਹੈ। ਗੁਰੂ ਨਾਨਕ ਦਨਾਸਰੀ ਮੱਲਾ ਪਹਿਲਾ, ਨਾ ਉਹ ਨਰ ਹੈ ਨਾ ਉਹ ਨਾਰੀ ਹੈ। ਨਾਰ ਨਾ ਪੁਰਖ ਕਹੋ ਕਹੋ ਕੈਸੇ, ਫਿਰ ਕੈਸਾ ਹੈ ਉਹ, ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਫਿਰ ਉਹ ਕੀ ਹੈ। ਮਹਾਰਾਜ ਕਹਿੰਦੇ ਨੇ, ਤ੍ਰਿਭੁਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਉੱਥੇ ਇੱਕ ਜੋਤ ਹੈ, ਇੱਕ ਚਾਨਣਾ ਹੈ, ਇੱਕ ਪਰਮ ਸ਼ਕਤੀ ਹੈ ਵਿਆਪਕ, ਉਸੇ ਵਿੱਚ ਹੀ ਸਭ ਕੁਝ ਹੋ ਰਿਹਾ, ਔਰ ਉਹ ਸਭ ਕੁਝ ਤੋਂ ਨਿਰਲੇਪ ਹੈ। ਉਸੇ ਤੋਂ ਇਸਤਰੀਆਂ ਬਣ ਰਹੀਆਂ ਨੇ, ਉਹ ਇਸਤਰੀ ਨਹੀਂ ਹੈ। ਉਸੇ ਤੋਂ ਪੁਰਸ਼ ਹੋ ਰਹੇ ਨੇ, ਉਹ ਪੁਰਸ਼ ਨਹੀਂ ਹੈ। ਉਸੇ ਤੋਂ ਆਕਾਰ ਹੋ ਰਿਹਾ, ਪਰ ਉਹ ਨਿਰਾਕਾਰ ਹੈ। ਸਭ ਕੁਝ ਉਸੇ ਤੋਂ ਹੋ ਰਿਹਾ। ਧਰਮ ਦੀ ਸਾਧਨਾ ਮਨ ਦੀ ਸਾਧਨਾ, ਮਨ ਮੰਨੇ ਤੇ ਪਰਮਾਤਮਾ ਹੈ, ਮਨ ਨਾ ਮੰਨੇ ਪਰਮਾਤਮਾ ਨਹੀਂ ਹੈ। ਇਹ ਕਥਾ, ਇਹ ਕੀਰਤਨ, ਇਹ ਹਰੀ ਦੇ ਗੁਣ ਗਾਣੇ, ਕਿਧਰੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। और जब मन लैंदा है, महाराज कहंदे ने फिर ऐसे पुरुष दी महिमा बयान नहीं कीती जा सकती, मन्ने की गत कही न जाए। जीवन भर विश्वास थड़कदा रहंदा है, भरोसा थड़कदा रहंदा है। और वाकई जे भरोसा बज गया कि प्रभु है ते मन दया, महाराज कहंदे ने जाके हृदय विश्वास प्रभ आया तत् ज्ञान ते समन प्रगटाया, उसे वक्त ब्रह्म ज्ञान प्रगट हो जाता है। उसे वक्त तत् ज्ञान, तत् तो मुराद उसे वक्त, तत् चिन्ह उसे वक्त, उसे वक्त ब्रह्म ज्ञान प्रगट हो जाता है। मैं पानी हुण पीवां तो क्या प्यास कल बुझेगी, मैं रोटी हुण खावां तो क्या भुख महीने बाद मिटेगी। कितनी बचकाना गल आउंदी है, नाम आज हुण जपो फल अगले जन्म विच मिलेगा, पता नहीं केड़े जन्म विच मिलेगा। नहीं, नाम हुण जपो हुणे ही फल मिलता है। एक चित जै एक छिन ध्यायो काल फास के बीच ना आयो, निर्वाण कीर्तन गाओ करते का निमक सिमरत जित छूटे। निमक मात्र सिमरन कर दिया, निमक एक सेकंड, सारे बंधन टूट जाएंगे। तो ये बंधन की ने, इन्हां दे संबंध च मैं थोड़ा जिहा अर्ज करा। कुछ शरीर दियां लोड़ां ने, लोड़ां पूरियां ना बन ते समस्यावां खड़ियां हो जाए। रहण नूं मकान चाहिदा नहीं है, पहनण नूं कपड़े चाहिदे न, मौसम दे मुताबिक नहीं है, खाण नूं दो वक्त रोटी चाहिदी है नहीं है, पीण नूं स्वच्छ पानी चाहिदा है नहीं उपलब्ध हो रहा, दूर दराज जाना है कोई वाहन नहीं मिल रहा। तो मैं अर्ज करां इस शरीर दियां समस्यावां, ते मनुख दी सारी फिर दज दौड़ भज हुंदी है इन्हां समस्यावां दी पूर्ति लई। ते जद समस्यावां हल हो जान ते कहंदे ने समाधि, शरीर दी समाधि नूं कहंदे ने सुख, सुख मिल रहा। खाण नूं जो भोजन चाहिदा सी मिल गया, पहनण जो कपड़े चाहिदे सन मिल गए ने, रहण नूं जैसा मकान चाहिदा सी मिल गया, जैसे संबंधी संबंध चाहिदे सन मिल गए ने। क्योंकि संबंधां तो बिना भी मनुख नहीं जी सकता। शरीरक समस्यावां बहुत सारे मनुखां दियां हल हो जांदियां ने, तो शरीर दे तलते ते बहुत सारे लोग समाधि नहीं। समस्यावां बड़ियां प्रबल मन दियां ने, मानसिक समस्यावां। इस वास्ते तन भावें समाधि च चला भी जावे, मन समाधि च नहीं जांदा, नहीं जांदा। समस्या जिन्ने चिर तक समाधान उपलब्ध नहीं आउंदा, मनुख समाधि लीन नहीं हो सकता। समाधि दा मतलब हुण कोई समस्या नहीं। साडे हिंदू वीर जिस किसे साधु संत नूं जला के उसकी मड़ी बना लेंदे ने, मड़ी नूं फिर समाधि कहंदे ने। क्यों? उन्होंने जला के खाक कर दिता है। खाक दी की समस्या है, की लोड़ है उसकी, तो की चाहती है? कबर नूं की लोड़ है, मुर्दे नूं की लोड़ है? हर मुर्दा समाधि च है, मड़ी दी की लोड़ है? कोई समस्या ही नहीं। इंज कह लो, मरे हुए शरीर ते सारे समाधि लीन ने, जीवदे जागदे मनुख ते समस्यावां विच ने, कोई समाधि नहीं, कोई समाधि नहीं। कुछ बेशतर लोग तन दी समाप्ति समाधि प्राप्त भी कर लेने, लोड़ां पूरियां हो गई, जो जो चाहिदा सी है लेकिन मानसिक समस्यावां खड़िया हो गई बड़िया परवर ते मानसिक समस्यावां की ने मन दिया ख्वाहिशां मन दिया वाचनावां जैसे जैसे तन दियां लोड़ां पूरियां हो जांदियां ने शरीर दियां समस्यावां हल हो जांदियां ने मन दियां समस्यावां बड़े भयंकर रूप विच प्रगट होंदियां ने इस वास्ते देखिया गया है निर्धन मनुख इतने दुखी नहीं होंदे जितने धनवान मानसिक तल ते दुखी होंदे बड़े बड़े जो दीसे लोग इनको व्यापे चिंता रो 99% ऐसा अंदाजा ला लेना चोटी दा धनवान है बड़ा मानसिक तल ते दुखी होवेगा चोटी दा हुक्मरान है राजनेता है हो सकता है सुख दी रात नू नींद भी ना आती हो गोलियां खांदा होवे नींद दी बड़े बड़े जो दीसे लोग तिनको व्यापे चिंता रो क्योंकि शरीर दियां समस्यावां ते हल हो गईयां मन बड़े भयंकर रूप विच प्रगट हो गया आपदी ज्ञातली अर्ज करा एक चार दिन दा भुखा मनुख है उसकी सिर्फ इतनी समस्या है कि रोटी मिल जाए समस्या सारी सिमटी हुई है मन चुप है बिल्कुल चुप है ते जे हुण उहनूं कह दईए बड़ा सुंदर किधरे नाटक होना है रात नूं तू पास ले वेख ले उन्हें फाड़ देना है उन्हें यही आखना इस पास दी थां ते तू चार रोटियां दे दे मैं छड़ पर भुखे मनुख दी सारी समस्या सिमट के रोटी ते आ जांदी है भरे होया पेट है ते तन दी सारी लोड़ां दी पूर्ति है मन बड़े भयंकर रूप विच प्रगट होंदा है इस वास्ते कोई निर्धन इतना दुखी नहीं आता जितना धनवान दुखी आता ये भी मैं अर्ज करते हैं कोई निर्धन इतना लोभी नहीं आता जितना धनवान लोभी आता मानसिक समस्यावां वध जांदियां ने मन की समस्या की है वासना दूसरा होर मैं अर्ज करा जैसे जैसे शरीर बिरद आता है वैसे ही वैसे वासना बलवान होंदी है जवान होंदी है शरीर ते एक दिन मर जांदा है वासना नहीं मरदी नहीं मरदी अगर शरीर दे मरण नाल वासना मर गई तो फिर ते मुक्त हो गए प्रभु चलीन हो गए बड़े ध्यान नाल सुनना शरीर दी मौत वासना दी मौत नहीं है भाई साहब भाई गुरदास जी का एक वाक भाई साहब जी की बाणी नू कुंजी इस वास्ते आख्या गया वो बहुत सारे शब्दों नू खोल देने संतन हाथ राखी कुंजी तो भी मुराद ए है रहस ते रमज भरियां जो गल्लां ने सतपुरशां दियां वो खोल देने ए नहीं कि रब दा बुआ खोल के दे एन रब दे दर्शन करा देने इस चक्कर च ना पैना भाई गुरदास जी की बाणी नू कुंजी मनते ने कम से कम 150 शब्दों के अर्थ उन्होंने किते ने क्यों किते ने भाई साहब ने सोचा ऐसा ना होवे सिख विद्वान कोई गुरमुख अर्थां दी थां ते अनर्थ ना कर बैठे जो रहस ते रमज सतगुरु बयान कर रहे ने उदी आम लोगों नू समझ आ सके तो भाई साहब ने वो शब्द खोले ऐ जैसे श्लोक है जपजी साहब दा पौन गुरु पाणी पिता माता धरत महत इनों भी भाई साहब खोल देने पौन गुरु गुर शब्द है वाहिगुरु जप मंत्र सुनाया धरती माता महत कर पोत पोत संजोग बनाया एक एक तत् दी वो व्याख्या कर गया इस देच मैं पूर्ण तौर पर ना जावां क्योंकि जो नुक्ता मैं थोड़े सामने रखना चाहना वो सुनो ਅਸਾ ਦੀਵਾਰ ਦਾ ਸਲੋਕ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਓ, ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾ, ਪ੍ਰੇਤੇ ਰਥ ਜਥੇ ਕਾ ਜੋਰ ਅਗੇ ਰਥ ਵਾਓ। ਇਸ ਦਾ ਖੁਲਾਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਨੇ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫਿਰ ਫੇਰ ਵਟਾਈਏ ਗੈਨੀ ਹੋਏ ਮਰਮ ਕੋ ਪਾਏ। ਭਾਈ ਸਾਹਿਬ ਭਾਈ ਗੁਰਦਾਸ ਜੀ 150 ਸ਼ਬਦਾਂ ਦੇ ਇਸ ਤਰ੍ਹਾਂ ਦਾ ਉਹਨਾਂ ਨੇ ਖੁਲਾਸਾ ਕੀਤਾ ਹੈ। ਕਈ ਯੁਗਾਂ ਤੋਂ ਅਨੰਤ ਕਾਲ ਤੋਂ ਮੇਰੀ ਵਾਸ਼ਨਾ ਕਈ ਸਰੀਰਾਂ ਚ ਮੈਨੂੰ ਪਾਉਂਦੀ ਰਹੀ, ਕਈ ਜਨਮ। ਵਾਸ਼ਨਾ ਬੱਧਾ ਆਵੇ ਜਾਏ, ਕਿਉਂ? ਸਰੀਰ ਮਰ ਜਾਂਦਾ, ਵਾਸ਼ਨਾ ਮਰਦੀ ਨਹੀਂ। ਸਰੀਰ ਬੁੱਢਾ ਹੁੰਦਾ, ਵਾਸ਼ਨਾ ਤੇ ਜਵਾਨ ਬਣੀ ਰਹਿੰਦੀ ਹੈ। ਫਿਰ ਵਾਸ਼ਨਾ ਤ੍ਰਿਵੈਣੀ ਦੀਆਂ ਤਿੰਨ ਧਾਰਾਂ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਧਨ ਸੰਪਦਾ ਮੰਗਦੀ ਹੈ, ਕਾਮ ਵਾਸ਼ਨਾ ਰੂਪ ਰੰਗ ਮੰਗਦੀ ਹੈ। ਸਰੀਰ ਤੇ ਬਿਰਧ ਹੋ ਗਿਆ, ਵਾਸ਼ਨਾ ਬਿਰਧ ਨਹੀਂ ਆਉਂਦੀ। ਇਸ ਚੱਕਰ ਚ ਨਾ ਪੈਣਾ, ਬੁੱਢਾ ਸਰੀਰ ਹੈ ਤੇ ਵਾਸ਼ਨਾ ਬੁੱਢੀ ਹੋਵੇਗੀ, ਸਰੀਰ ਮਰ ਗਿਆ ਤੇ ਵਾਸ਼ਨਾ ਮਰ ਗਈ, ਫਿਰ ਤੇ ਮੁਕਤ ਹੋ ਗਿਆ, ਗੱਲ ਖਤਮ। ਫਿਰ ਜਪ ਤਪ ਕਰਨ ਦੀ ਕੀ ਲੋੜ ਹੈ? ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ? ਫਿਰ ਬਾਣੀ ਦਾ ਜਪ ਕਰਨ ਦੀ ਕੀ ਲੋੜ ਹੈ? ਤਪ ਕਰਨ ਦੀ ਕੀ ਲੋੜ ਹੈ? ਇੱਕ ਦਿਨ ਮਰਾਂਗੇ ਤੇ ਵਾਸ਼ਨਾ ਮਰ ਜਾਏਗੀ, ਮੁਕਤ ਹੋ ਜਾਵਾਂਗੇ। ਮਰ ਕੇ ਕੋਈ ਮੁਕਤ ਨਹੀਂ ਆਉਂਦਾ, ਨਵਾਂ ਸਰੀਰ ਦਾ ਬੰਧਨ ਪੈ ਜਾਂਦਾ ਹੈ, ਹੋਰ ਜਨਮ ਪੈ ਜਾਂਦਾ। ਜਮ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲੰਮੇ। ਜਨਮ ਮਰਨ ਚੱਲਦਾ ਰਹਿੰਦਾ ਹੈ, ਕਿਉਂ? ਵਾਸ਼ਨਾ ਨਹੀਂ ਮਰਦੀ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲੈਣਾ। ਅਹੰਕਾਰ ਵਾਸ਼ਨਾ ਤਨ ਤੇ ਮਰ ਗਿਆ, ਅਹੰਕਾਰ ਨਹੀਂ ਮਰਿਆ, ਹੋਰ ਪ੍ਰਭਤਾ ਚਾਹੀਦੀ। ਫਿਰ ਇਹ ਅਹੰਕਾਰ ਅਗਲਾ ਜਨਮ ਕਰਾ ਦਿੰਦਾ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਜੌਨੀ ਪਾਏ। ਫਿਰ ਜਨਮ। ਇਸ ਤਰ੍ਹਾਂ ਧਨ ਦੀ ਵਾਸ਼ਨਾ, ਲੋਭ ਵਾਸ਼ਨਾ, ਇਸ ਤਰ੍ਹਾਂ ਹੀ ਕਾਮ ਵਾਸ਼ਨਾ। ਤਨ ਬਿਰਧ ਹੋ ਗਿਆ, ਵਾਸ਼ਨਾ ਨਹੀਂ ਬਿਰਧ ਹੋਈ। ਇਹ ਵਾਸ਼ਨਾ ਜੋ ਜਵਾਨ ਹੈ, ਤਨ ਖਤਮ ਹੋ ਗਿਆ, ਇਹੀ ਵਾਸ਼ਨਾ ਅੱਗੇ ਚੱਲ ਕੇ ਮਾਂ ਬਾਪ ਦੀ ਹੈ ਵਾਸ਼ਨਾ ਨਾਲ ਸਮਿਲਤ ਹੋ ਕੇ ਨਵਾਂ ਸਰੀਰ ਬਣਾ ਲਏਗੀ, ਫਿਰ ਨਵਾਂ ਜਨਮ। ਜਮ ਜਮ ਮਰੇ ਮਰੇ ਫਿਰ ਜੰਮੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਫਿਰ ਫੇਰ ਵਟਾਈਏ ਗੈਨੀ ਹੋਏ ਮਰਮ ਕੋ ਪਾਏ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ? ਜੋ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ, ਜੋ ਹੈ। ਅਗਰ ਵਾਸ਼ਨਾ ਉਸ ਨੂੰ ਦੇਖੇ ਤਾਂ ਵਾਸ਼ਨਾ ਮਰ ਜਾਏਗੀ, ਫਿਰ ਤੇ ਸੰਤੋਖ ਪੈਦਾ ਹੋ ਜਾਂਦਾ, ਸਬਰ ਪੈਦਾ ਹੋ ਜਾਂਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਤੇ ਜੋ ਨਹੀਂ ਹੈ ਉਹ ਵੀ ਹੋ ਜਾਏ, ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ, ਉਹ ਵੀ ਹੋ ਗਿਆ, ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ। ਕਿਉਂਕਿ ਵਾਸ਼ਨਾ ਦਾ ਸੁਭਾਅ ਹੈ ਸਦਾ ਉਸ ਨੂੰ ਦੇਖਣਾ ਜੋ ਨਹੀਂ ਹੈ। ਚਲੋ ਇੱਕ ਨਿੱਕਾ ਜਿਹਾ ਉਦਾਹਰਣ ਦਿਆਂ। ਪਿੰਡ ਦਾ ਸਰਪੰਚ ਹੈ, ਵਾਸ਼ਨਾ ਅੱਗੇ ਚਲੀ ਗਈ ਹੈ, ਕਹਿੰਦਾ ਨਹੀਂ MLA ਬਣ ਜਾਵਾਂ। ਬਣ ਗਿਆ MLA, ਵਾਸ਼ਨਾ ਅੱਗੇ ਚਲੀ ਗਈ ਹੈ, ਨਹੀਂ ਮਨਿਸਟਰ ਬਣ ਜਾਵਾਂ। ਬਣ ਗਿਆ ਮਨਿਸਟਰ, ਵਾਸ਼ਨਾ ਫਿਰ ਅੱਗੇ ਚਲੀ ਗਈ ਹੈ, ਨਹੀਂ ਚੀਫ ਮਨਿਸਟਰ ਬਣ ਜਾਵਾਂ। ਵਾਸ਼ਨਾ ਰੋਜ਼ ਰੋਜ਼ ਵੱਡੀ ਹੋ ਰਹੀ ਹੈ, ਜਵਾਨ ਹੋ ਰਹੀ ਹੈ, ਤਨ ਰੋਜ਼ ਰੋਜ਼ ਬੁੱਢਾ ਹੋ ਰਿਹਾ, ਖਤਮ ਹੋ ਰਿਹਾ, ਛੋਟਾ ਹੋ ਰਿਹਾ। ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਹੈ। ਛਿੰਨ ਛਿੰਨ ਔਧ ਬਿਹਾਤ ਹੈ, ਫੂਟੇ ਘਟ ਜਾਓ ਪਾਣੀ, ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ ਤਾਂ ਪਾਣੀ ਘੜੇ ਦੇ ਵਿੱਚ ਘਟ ਰਿਹਾ ਕਿ ਵੱਧ ਰਿਹਾ। ਅੱਜ ਦਾ ਇੱਕ ਦਿਨ ਲੰਘਿਆ, ਇੱਕ ਦਿਨ ਅਸੀਂ ਛੋਟੇ ਹੋ ਗਏ, ਛੋਟੇ ਹੋ ਗਏ। ਹੁਣ ਕਿਸੇ ਨੂੰ ਕਹਿ ਕੇ ਤੇ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ, ਅੱਜ ਟੁੱਟ ਕੇ ਪੈਂਦਾ ਹੈ ਕਿ ਨਹੀਂ। ਔਰ ਸੱਚਾਈ ਇਹ ਹੈ, ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਹੈ। ਚਲੋ ਇਸਨੇ 100 ਸਾਲ ਜੀਵਣਾ, ਅੱਜ ਦਾ ਇੱਕ ਦਿਨ ਲੰਘ ਗਿਆ ਤੂੰ ਇੱਕ ਦਿਨ ਤੇ ਘਟ ਗਿਆ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਘਟ ਰਿਹਾ, ਘਟ ਰਿਹਾ ਮਨੁੱਖ, ਰੋਜ਼ ਰੋਜ਼ ਘਟ ਰਿਹਾ, ਹਕੀਕਤ ਹੈ। ਇਹ ਲਫ਼ਜ਼ ਇਸ ਨੂੰ ਚੰਗਾ ਨਹੀਂ ਲੱਗਦਾ, ਕੋਈ ਇਸ ਨੂੰ ਆਖੇ ਤੂੰ ਇੱਕ ਦਿਨ ਘਟ ਗਿਆ, ਇੱਕ ਦਿਨ ਘਟ ਗਿਆ। ਇਸ ਘਾਟੇ ਨੂੰ ਮਨੁੱਖ ਨਹੀਂ ਦੇਖਦਾ, ਵਾਧੇ ਨੂੰ ਦੇਖਦਾ ਹੈ। ਮੇਰਾ ਪਰਿਵਾਰ ਵੱਡਾ ਹੋ ਗਿਆ ਹੋਵੇਗਾ, ਪਰ ਤੂੰ ਤੇ ਛੋਟਾ ਹੋ ਗਿਆ। ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਹੋਣਗੀਆਂ, ਤੂੰ ਤੇ ਛੋਟਾ ਹੁੰਦਾ ਜਾ ਰਿਹਾ। ਮੇਰੀ ਧਨ ਸੰਪਦਾ ਮਹਾਨ ਹੋ ਗਈ ਹੈ, ਤੂੰ ਤੇ ਤੁੱਛ ਹੋ ਗਿਆ, ਛੋਟਾ ਹੋ ਗਿਆ। ਮੇਰਾ ਛੋਟਾ ਹੀ ਨਹੀਂ ਹੋਇਆ, ਇੱਕ ਦਿਨ ਮਿਟ ਜਾਏਗਾ। ਜਿਨ੍ਹਾਂ ਦੇ ਆਸਰੇ ਤੇ ਤੂੰ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਸੀ, ਪਰਿਵਾਰ ਵੱਡਾ ਹੋ ਗਿਆ, ਕਾਰੋਬਾਰ ਵੱਡਾ ਹੋ ਗਿਆ, ਅਗਰ ਇਹ ਦੇਖਦਾ ਜਾਏਗਾ, ਵਾਸ਼ਨਾ ਅੱਗੇ ਚਲੀ ਜਾਏਗੀ, ਹੋਰ ਅੱਗੇ ਜਾਏਗੀ, ਇਹ ਵਾਸ਼ਨਾ ਫਿਰ ਜਨਮ ਕਰਾਏਗੀ। ਇਸ ਵਾਸਤੇ ਪਤਾ ਸਤਿਗੁਰੂ ਕੀ ਕਹਿੰਦੇ ਨੇ, ਆਪਣਾ ਛੋਟਾ ਹੋਣਾ ਦੇਖ, ਆਪਣਾ ਘਟਣਾ ਦੇਖ, ਨਿਰਾ ਘਟਣਾ ਹੀ ਨਾ ਦੇਖ, ਆਪਣਾ ਮਿਟਣਾ ਦੇਖ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ। ਵਧਣਾ ਨਾ ਦੇਖ, ਘਟਣਾ ਦੇਖ, ਸਿਰਫ ਘਟਣਾ ਵੀ ਨਾ ਦੇਖ, ਆਪਣਾ ਮਿਟਣਾ ਦੇਖ, ਆਪਣਾ ਮਿਟਣਾ ਦੇਖ। ਇਸ ਤਰੀਕੇ ਦੇ ਨਾਲ ਤੇਰੇ ਅੰਦਰ ਧਾਰਮਿਕ ਵਿਕਾਸ ਪੈਦਾ ਹੋਵੇ। ਅਹੰਕਾਰ ਵਾਸ਼ਨਾ ਇਹ ਪ੍ਰਭਤਾ ਦੀ ਆਉਂਦੀ ਹੈ, ਲੋਭ ਵਾਸ਼ਨਾ ਧਨ ਸੰਪਦਾ ਦੀ ਆਉਂਦੀ ਹੈ, ਕਾਮ ਵਾਸ਼ਨਾ ਰੂਪ ਰੰਗ ਦੀ ਆਉਂਦੀ ਹੈ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਉਹ ਵੀ ਹੋ ਗਿਆ, ਵਾਸ਼ਨਾ ਅੱਗੇ ਚਲੀ ਜਾਂਦੀ। ਚਾਹੇ ਵਾਸ਼ਨਾ ਕਾਮ ਵਾਸ਼ਨਾ, ਚਾਹੇ ਵਾਸ਼ਨਾ ਧਨ ਦੀ ਵਾਸ਼ਨਾ ਹੈ, ਲੋਭ ਵਾਸ਼ਨਾ, ਚਾਹੇ ਵਾਸ਼ਨਾ ਪ੍ਰਭਤਾ ਦੀ ਵਾਸ਼ਨਾ ਹੈ, ਹੰਕਾਰ ਵਾਸ਼ਨਾ। ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ, ਪਹਿਲੇ ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ। ਹੱਦ ਹੋ ਗਈ, ਫਿਰ ਦੁਲਾਚਾਰੀ ਬਲਾਤਕਾਰੀ ਕਿਸ ਨੂੰ ਕਹਿੰਦੇ ਨੇ। ਹੰਕਾਰ ਵਾਸ਼ਨਾ ਜਦ ਵਧਦੀ ਜਾਏ ਤਾਂ ਤ੍ਰਿਸ਼ਨਾ ਬਣ ਜਾਂਦੀ ਹੈ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰ ਦਿੰਦੀ ਹੈ, ਤ੍ਰਿਸ਼ਨਾ ਹੀ ਭ੍ਰਸ਼ਟ ਕਰਦੀ ਹੈ। ਅਹੰਕਾਰ ਵਾਸ਼ਨਾ ਜੋ ਨਹੀਂ ਹੈ, ਵਾਸ਼ਨਾ ਉਸ ਨੂੰ ਦੇਖਦੀ, ਹੋ ਗਏ, ਉਹ ਮਿਲ ਗਿਆ, ਫਿਰ ਵਾਸ਼ਨਾ ਅੱਗੇ ਚਲੀ ਗਈ, ਉਹ ਨਹੀਂ ਹੈ, ਉਹ ਵੀ ਹੋ ਗਿਆ, ਹੁਣ ਉਹ ਨਹੀਂ ਹੈ, ਵਾਸ਼ਨਾ ਸਦਾ ਅੱਗੇ ਜਾਂਦੀ ਹੈ। ਬਾਰ ਬਾਰ ਅੱਗੇ ਜਾਣ ਨਾਲ ਵਾਸ਼ਨਾ ਤ੍ਰਿਸ਼ਨਾ ਦਾ ਬਾਂਬੜ ਬਣ ਕੇ ਰਹਿ ਜਾਂਦੀ। ਲੋਭ ਵਾਸ਼ਨਾ, ਇਤਨਾ ਧਨ ਮਿਲ ਜਾਏ, ਮਿਲ ਗਿਆ, ਵਾਸ਼ਨਾ ਅੱਗੇ ਚਲੀ ਗਈ, ਨਹੀਂ ਇਤਨਾ ਮਿਲ ਜਾਏ, ਮਿਲ ਗਿਆ, ਵਾਸ਼ਨਾ ਅੱਗੇ ਚਲੀ ਗਈ, ਇਹ ਨਹੀਂ ਹੈ, ਉਹ ਹੋ ਗਿਆ, ਵਾਸ਼ਨਾ ਅੱਗੇ ਚਲੀ ਗਈ। ਲੋਭ ਵਾਸ਼ਨਾ ਇਹ ਫਿਰ ਤ੍ਰਿਸ਼ਨਾ ਬਣ ਜਾਏਗੀ, ਮਨੁੱਖ ਨੂੰ ਬੇਈਮਾਨ, ਠੱਗ, ਚੋਰ, ਡਕੈਤ ਬਣਾ ਦੇਗੀ, ਧੋਖੇਬਾਜ਼ ਬਣਾ ਦੇਗੀ। ਕਾਮ ਵਾਸ਼ਨਾ, ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਉਹ ਵੀ ਹੋ ਗਿਆ, ਵਾਸ਼ਨਾ ਅੱਗੇ ਚਲੀ ਗਈ, ਉਹ ਵੀ ਹੋ ਗਿਆ, ਵਾਸ਼ਨਾ ਫਿਰ ਸਦਾ ਅੱਗੇ ਚਲੀ ਗਈ ਹੈ। ਇਹੀ ਵਾਸ਼ਨਾ ਤ੍ਰਿਸ਼ਨਾ ਬਣ ਕੇ ਭ੍ਰਸ਼ਟ ਕਰ ਦੇਗੀ, ਬਲਾਤਕਾਰੀ ਬਣਾ ਦੇਗੀ, ਦੁਰਾਚਾਰੀ ਬਣਾ ਦੇਗੀ, ਪੁਰਸ਼ ਹੈ ਤੋ ਬਲਾਤਕਾਰ ਕਰੇਗਾ, ਇਸਤਰੀ ਹੈ ਤੋ ਗਨਕਾ ਬਣ ਜਾਏਗੀ, ਗੁਸਤਾਖੀ ਮਾਫ, वासना सदा उसनु देख दिए जो नहीं है। जुग जुग मेर शरीर का वासना बद्दा आवे जाए। मानसिक समस्या की है, मन दिच बड़ी प्रबल वासना, न जपजी पढ़न देंदी है न जाप साहब, न वासना कीर्तन सुनन देंदी है न मंत्र जपन देंदी है, कुछ भी नहीं करन देंदी। तो मैनू कहन देना वासना ही अधीन मनुख कीर्तन करदा है कीर्तन सुनदा, वासना ही अधीन मनुख पाठ करदा है या पाठ सुनदा। वासना विच दिखाई देवेगा ये सुनन नु बैठा है, सुनेगा नहीं, वासना सुनन ही नहीं देगी। लहते आइए वासना गुरुद्वारे, ते पता गुरुद्वारे भी ले आइए, मंदिर भी ले आइए। वासना ते पदार्थ दी प्रभुता दी बड़े बड़े राजनैतिक जद मंदिर गुरुद्वारियां च जांदे ने, क्या प्रभु वास्ते जांदे ने, परमात्मा वास्ते जांदे ने, ते बड़ा भारी प्रबंध गुरुद्वारियां दा। मैं इस संबंध च किताब लिखी है, इन्हों मैं फ्री तकसीम कीता सारी दुनिया च। इते गुरुद्वारे नू सीढ़ी बना के किवें पार्लियामेंट तक पहुंचना है, असेंबली हाल तक पहुंचना, मिनिस्ट्री तक पहुंचना है, जगत नू गुरु तक पहुंचाना है, ए मकसद नहीं है। खुद पार्लियामेंट तक किवें पहुंचना है, ए मकसद है। किवें परमात्मा तक पहुंचना है, ए उन्हां दा मकसद नहीं है। किवें मिनिस्ट्री दी कुर्सी तक पहुंचना है, ए मकसद है। इसे कारण करके गुरुद्वारियां दा मकसद हल नहीं हो रहा, जबकि बड़िया सोहनिया सोहनिया बिल्डिंगा बन रही हैं, बन रही हैं। जितनिया सोहनिया बिल्डिंगा बन के इमारतां बन के गुरुद्वारियां दियां अज तैयार होईयां ने, पहले नहीं सन। पर सिख जितना आज करूप हो गया है पहले नहीं सी, पहले नहीं सी। जितना भ्रष्ट हो गया है इतना पहले नहीं सी। वासना करके बाजार जांदा सी, परिवार दे संबंध सन, मंदिर मस्जिद गुरुद्वारे विच भी वासना ही वासना। तृष्णा ने भ्रष्ट कर दिता, वासना तृष्णा बन गई है। अहंकार वासना, होर प्रभुता चाहिए, होर प्रभुता चाहिए। लोभ वासना, होर धन चाहिए, होर धन चाहिए। काम वासना, होर रूप चाहिए, होर रूप चाहिए। तो ए वासना तृष्णा बन के भ्रष्ट कर देगी। अगर अहंकार वासना तृष्णा बन गई है, ये हिंसक हो जाएगा। अहंकार अहं मैं हां तू की है, तू कुछ भी नहीं है। अहंकार इतना शिखर ते पहुंच गया हिटलर दा, 2.5 करोड़ बंदे उसने कतल किए। तुसी कौन आंदे हो, गाजर मूलियां दी तरह कट के रख दिते। 3 करोड़ बंदियां नू मार के ते 3 करोड़ नू उजाड़ के माओसे तुंग ने चाइना दे क्रांति लियांदी सी। क्रांति ते मनुखां लई आउंदी है, ते 3 करोड़ नू उजाड़ के क्रांति लियाओगे, 3 करोड़ नू मार के क्रांति लियाओगे, कबरां दी क्रांति करनी है। पर ऐसा कीता गया। अहंकार वासना, तू कौन होना है। अहं जितना अहंकार वद्दा जाएगा सब छोटे होंदे जाणगे। मां बाप छोटे हो गए, दादा परदादा छोटे हो गए, उस्ताद भी कुछ नहीं, रब भी कुछ नहीं। हरनाकश ने की कह दिता सी कि आंदा है रब, मैं खुद रब हाँ। प्रहलाद नु कह दिता अपने बच्चे नु, छड़ राम दी गल, जपया कर जल हरनाकश थल हरनाकश। जलालुद्दीन ने अपना तखल्लुस रखिया सी अकबर, और अकबर कहिंदे ने सब तो वड्डा अल्लाहु अकबर, अल्लाह ही सब तो वड्डा है। पर उन्हें अपना अकबर तखल्लुस रखिया, जलालुद्दीन उसका नाम से, जलालुद्दीन अकबर, जलालुद्दीन ही सब तो वड्डा है। उन्हें दीने लायक मजहब भी चलाने की कोशिश की थी, ये गल वखरी चल नहीं सके। उन्हें पैगंबर बनने की कोशिश की थी, रस्ते विच रोड़ा खड़ा कर दिता सी रहीम ने। उन्हें कहा बादशाह सलामत, असी बादशाह जान के थानू सलाम कर सकते हैं, पैगंबर जान के नहीं। पैगंबर तो होंगे जिदे कोई खुदा का पैगाम हो, तुसी की पैगाम ले आए हो खुदा का। अकबर नो चोट बड़ी लगी इस नाल, पर अकबर दे उते रहीम दे एहसान बड़े सन। कनौज दे मैदान विच شیر شاہ سوری دے ہتھوں ہمایوں ہار کھا کے جد نسیا ہے اکبر ایک سال دا سی. اے ہمایوں افغانستان پہنچے ہے کابل دش اکبر نو رحیم دے حوالے کیتا ہے خود اسفان ایران چلا گیا. اتھوں ہی سورے پروار تو مدد لے کے پھر لاؤ لشکر بنا کے پھر جد اس نے حملہ کیتا ہے جیت ہوئی. ہمایوں تو بعد بادشاہ اکبر بنیا کہ اکبر دی دیکھ ریکھ پالنا پوچھنا سنبھال رحیم نے کیتی سی. رحیم کومل ہردے دا مالک, دھارمک جذبیاں دا مالک, فقیرانہ طبیعت دا مالک, سیاڑا بڑا تے شاعر طبیعت. اکبر نے اس نو بہت اچا عہدہ دتا, وزیر گھریلو معاملیاں دا وزیر بنایا, ہوم منسٹر بنایا. ایدے گیت سنسکرت دے چنے, برج دے چنے, بڑے قیمتی بڑے قیمتی. سمجھ سکتے اجازت نہیں دے رہا, لیکن جد اکبر نے کیا میں مذہب چلایا تسی قبول کرو تے باقی قبول کرن گے. بزرگ سی رحیم, سب تو سیاڑا سی رحیم, رحیم نے ہی چوٹ کر دیتی. پیغمبر تے وہ ہوندا جڑا خدا تو پیغام لے آیا ہوئے, تسی کی پیغام لے آئے ہو؟ بادشاہ جان کے میں تھانوں سلام کر سکتا, پیغمبر جان کے نہیں, انکار کر دیتا. بڑی چوٹ لگی اکبر نو. ہنکار جد ود جاندا ہے خدا کی آندا ہے, کچھ بھی نہیں. ہنکار جد ود جاندا ہے پرماتما تے گرو کی آندا ہے, کچھ بھی نہیں. آہنگ میں آ تو کی ہے, تو کچھ بھی نہیں, تو سر اچا کریں گا گردن اڑا دیا. لوبھ واشنا ایمانداری کی آتی ہے, دھوکھے باز بن جائے گا, بے ایمان ہو جائے گا, بھرشٹ ہو جائے گا. کام واشنا آچرن کی آتا ہے, شیل سنجم کی آتا ہے, بلاتکاری ہو جائے گا, دوراچاری ہو جائے گا, استری ہے تے گن کا ہو جائے گا. شیل سنجم کی آتا ہے, آچرن کی آتا ہے. دھجیاں اڑ جان گیا آچرن دیا شیل سنجم دیا. اہنکار واشنا منک جیوندا ہے واشنا دے. بھائی گرداس جی کہتے ہیں تن مر جاتا ہے واشنا نہیں مرتی, یہ اگلا جنم کرا. تے دھرم دی سادھنا کی ہے, من نو پربھو نام دے نال جوڑنا, یہ سروتا بنے. یہ دے نال کی ہوندا ہے؟ پہلے پہل واشنا سیمت ہوندی ہے, سیمت ہوندی ہے. ایک دن واشنا مر جاندی ہے تے واشنا پرارتھنا دے چ بدل جاندی ہے, پرارتھنا ارداس دے چ بدل جاندی ہے. ادا ارداس دے شکرانہ ہوندا ہے, پربھو تیرا شکر شکر شکر. جس دن منک شکرانے چ آ جاندہ ہے, رضا دے چ آ جاندہ ہے, او دے روم روم دے چ پرماتما پرگٹ ہو جاندہ ہے, او دے بولان دے چ امرت ہو جاندہ ہے, او دی درشتی دے چ امرت ہو جاندہ ہے, او دے کرمان دے چ امرت ہو جاندہ ہے. او دا ہر بول, او دی ہر درشتی, او دی ہر کرت امرت مائی ہو جاندی ہے. بلکہ گربانی کہیں دے او دے سارے سریر دا خون امرت ہو جاندہ ہے. یہ جڑی اوستھا ہے, اج رات نو داس نے بھاویں دور ہی کتھا ہے کال کا, میں اتھے اس نو آرم کراں گا. تے دھن گرو گرنتھ صاحب جی مہاراج دے اگوں ارداس کر کے بیٹھا گا, میرے کول سمپورن کرا لو. گے دو تین دنوں دا میں آرم کیتا ہوا ہے. ٹی وی چینل والیاں نو بھی کوئی پرکرن دے تے لمبا چوڑا سلسلہ چاہیے سی, تے میں اس ڈنگ نال کرا رہے ہیں. ایک پرکرن چھیڑے, باقی دی وچار رات نو شری گرو سنگھ سبھا کالکا جی. باقی اتنا میں عرض کر دیتی ہے, جس دن منک شکرانے چ آ جاندا ہے, ارداس دے چ آ جاندا ہے, واشنا سیمت ہو کے پرارتھنا چ بدل جاندی ہے, ارداس تے بدل جاندی. اور جیسے واشنا پرارتھنا بن جاندی ہے, جنم مرن مٹ جاندے نے. واشنا کر کے تے جنم مرن ہے, واشنا نو روپانترت کرنا ہے. واشنا ہی پرارتھنا بن جاندی ہے. کیویں بندی ہے اے پھر باقی خلاصہ رات نو. اتنا ہی جو ਸਮੇਂ ਦੀ ਗਤੀ ਮੁਤਾਬਕ ਮੈਂ ਸਰਵਨ ਕਰਾ ਸਕਦਾ ਸੀ, ਪ੍ਰਵਾਨ ਕਰਨਾ। ਤੁਸੀਂ ਬੜੇ ਟਿਕਾਓ ਨਾਲ, ਇਕਾਗਰਤਾ ਨਾਲ ਸਰਵਨ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮਹਿਰਾਮਤ ਕਰਨ ਸੁਣ ਕੇ ਤੁਹਾਡੇ ਹਿਰਦੇ 'ਚ ਵਸੇ, ਸੁਣਾ ਕੇ ਮੇਰੇ ਹਿਰਦੇ 'ਚ ਵਸੇ। ਸੁਣਿਆ ਹੋਇਆ ਤੁਹਾਡਾ ਸਫਲ ਹੋਵੇ, ਸੁਣਾਇਆ ਹੋਇਆ ਮੇਰਾ ਸਫਲ ਹੋਵੇ। ਬੁੱਲ ਚੁਗਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।